ਸਲੋਕ ਮਹਲਾ ਪਹਿਲਾ। ਭੈ ਵਿੱਚ ਪਵਨ ਵਹੇ ਸਦਵਾਓ, ਭੈ ਵਿੱਚ ਚੱਲੇ ਲਖ ਦਰਿਆਓ, ਭੈ ਵਿੱਚ ਅਗਨ ਕਢੇ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਇੰਦ ਫਿਰੇ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ ਭੈ ਵਿੱਚ ਚੰਨ, ਕੋਹ ਕਰੋਣੀ ਚਲਤ ਨ ਅੰਤ, ਭੈ ਵਿੱਚ ਸਿੱਧ ਬੁੱਧ ਸੁਰਨਾਥ, ਭੈ ਵਿੱਚ ਆਡਾਣੇ ਆਕਾਸ਼, ਭੈ ਵਿੱਚ ਜੋਦ ਮਹਾਬਲ ਸੂਰ, ਭੈ ਵਿੱਚ ਆਵੇ ਜਾਵੇ ਪੂਰ, ਸਗਲਿਆਂ ਭਉ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ ਸਚ ਏਕ। ਆਸਾ ਦੀਵਾਰ ਦਾ ਇਹ ਪਾਵਨ ਪਵਿੱਤਰ ਸਲੋਕ ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਚੌਥੀ ਪੌੜੀ ਦੇ ਨਾਲ ਜੋੜਿਆ ਹੈ, ਜਿਸ ਵਿੱਚ ਸਤਿਗੁਰੂ ਦੇਵ ਜੀ ਮਹਾਰਾਜ ਨੇ ਇਹ ਫਰਮਾਨ ਕੀਤਾ ਹੈ ਕਿ ਭੈ ਮਨੁੱਖ ਦੀ ਇੱਕ ਲੋੜ ਹੈ, ਭੈ ਪ੍ਰਭੂ ਦੀ ਇੱਕ ਦੇਣ ਹੈ। ਮਨੁੱਖ ਜਿਸ ਭੈ ਨੂੰ ਪੈਦਾ ਕਰਦਾ ਹੈ ਉਹ ਇੱਕ ਰੋਗ ਹੈ, ਈਸ਼ਵਰ ਜੋ ਇੱਕ ਭੈ ਦਿੰਦਾ ਹੈ ਉਹ ਸੁਰੱਖਿਆ ਹੈ। ਮਨੁੱਖ ਜਿਸ ਭੈ ਨੂੰ ਪੈਦਾ ਕਰਦਾ ਹੈ ਉਹ ਪੀੜਾ ਹੈ, ਉਹ ਬੋਝ ਹੈ, ਉਹ ਤਣਾਅ ਹੈ। ਪਰ ਈਸ਼ਵਰ ਜਿਸ ਭੈ ਨੂੰ ਦਿੰਦਾ ਹੈ ਉਹ ਪ੍ਰਫੁੱਲਤਾ ਹੈ, ਖੇੜਾ ਹੈ, ਖੁਸ਼ੀ ਹੈ। ਜਿੱਥੇ ਮਨੁੱਖ ਦਾ ਪੈਦਾ ਕੀਤਾ ਹੋਇਆ ਸਵੈ ਇਜਾਦ ਕੀਤਾ ਹੋਇਆ ਭੈ ਹਿਰਦੇ ਨੂੰ ਮੈਲਾ ਕਰਦਾ ਹੈ, ਉੱਥੇ ਪ੍ਰਭੂ ਦਾ ਭੈ ਹਿਰਦੇ ਨੂੰ ਸ਼ੁੱਧ ਕਰ ਦਿੰਦਾ ਹੈ। ਭੈ ਪਈਏ ਤਨ ਖੀਣ ਹੋਏ, ਲੋਭ ਰਤ ਵਿੱਚੋਂ ਜਾਏ, ਜਿਉਂ ਬੈ ਸੰਤਰ ਧਾਤ ਸੁਧ ਹੋਏ, ਤਿਉਂ ਹਰ ਕਾ ਭਉ ਦੁਰਮਤ ਮੈਲ ਗਵਾਏ। ਪ੍ਰਭੂ ਦਾ ਭੈ, ਅਕਾਲ ਪੁਰਖ ਦਾ ਭੈ ਮਨੁੱਖ ਦੀ ਤਮਾਮ ਦੁਰਮਤੀ ਨੂੰ ਸਾੜ ਦਿੰਦਾ ਹੈ, ਮਨੁੱਖ ਦੇ ਤਮਾਮ ਮਾੜੇ ਵਿਚਾਰਾਂ ਨੂੰ ਛੀਣ ਕਰ ਦਿੰਦਾ ਹੈ, ਖਤਮ ਕਰ ਦਿੰਦਾ ਹੈ। ਇਸ ਵਾਸਤੇ ਭੈ ਮਨੁੱਖ ਦੀ ਇੱਕ ਲੋੜ ਹੈ, ਤੇ ਭੈ ਨਾਲ ਹੀ ਵਸਤੂ ਦੀ ਤੇ ਹਸਤੀ ਦੀ ਹੋਂਦ ਹੈ। ਇਹ ਈਸ਼ਵਰੀ ਭੈ ਇੱਕ ਪਾਸੇ ਕਰ ਦਈਏ, ਮਨੁੱਖ ਦੀਆਂ ਖੁਸ਼ੀਆਂ, ਮਨੁੱਖ ਦਾ ਆਨੰਦ, ਮਨੁੱਖ ਦਾ ਖੇੜਾ ਸਾਰਾ ਨਸ਼ਟ ਹੋ ਜਾਏਗਾ। ਭੈ ਵਿੱਚ ਪਾਵਨ ਵਹੇ ਸਦਵਾਓ। ਹੁਣ ਸਤਿਗੁਰੂ ਦੇਵ ਜੀ ਮਹਾਰਾਜ ਇਸ ਪਾਵਨ ਪਵਿੱਤਰ ਸਲੋਕ ਦੇ ਵਿੱਚ ਫਰਮਾਨ ਕਰਦੇ ਨੇ ਕਿ ਜਿੱਥੇ ਪਰਮਾਤਮਾ ਵਿਆਪਕ ਹੈ ਉਸਦਾ ਭੈ ਵੀ ਵਿਆਪਕ ਹੈ, ਔਰ ਉਸਦੇ ਭੈ ਵਿੱਚ ਸਾਰੇ ਨੇ। ਇਹ ਭੈ ਸੂਕਸ਼ਮ ਰੂਪ ਦੇ ਵਿੱਚ, ਅਸਥੂਲ ਰੂਪ ਦੇ ਵਿੱਚ ਸਾਰੇ ਹੀ ਕਬੂਲਦੇ ਨੇ, ਔਰ ਸਾਰੇ ਭੈ ਦੇ ਵਿੱਚ ਨੇ, ਤੇ ਸਾਰਿਆਂ ਨੂੰ ਭੈ ਤੋਂ ਬਾਹਰ ਕੱਢਣਾ ਬਹੁਤ ਔਖੀ ਗੱਲ ਹੈ। ਸਤਿਗੁਰਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਇਹ ਜਿਹੜੀ ਪਵਨ ਹੈ ਜੋ ਹਰ ਵਕਤ ਚੱਲ ਰਹੀ ਹੈ, ਵਗ ਰਹੀ ਹੈ, ਪ੍ਰਭੂ ਦੇ ਭੈ ਵਿੱਚ ਹੈ। ਇਹ ਆਪ ਮੁਹਾਰੇ ਨਹੀਂ ਵਗ ਰਹੀ, ਇਹਨੂੰ ਵਗਾਉਣ ਵਾਲਾ ਕੋਈ ਹੈ, ਇਹਨੂੰ ਚਲਾਉਣ ਵਾਲਾ ਕੋਈ ਹੈ। ਅਗਰ ਇਹ ਆਪ ਮੁਹਾਰੇ ਹੋਵੇ ਤਾਂ ਪਵਨ ਤੋਂ ਵੀ ਬਥੇਰੀਆਂ ਬਰਬਾਦੀਆਂ ਹੋ ਸਕਦੀਆਂ ਨੇ, ਤਬਾਹੀਆਂ ਹੋ ਸਕਦੀਆਂ ਨੇ। ਅਸੀਂ ਕਦੀ ਕਦੀ ਦੇਖਦੇ ਹਾਂ ਕਿ ਈਸ਼ਵਰ ਕਦੀ ਕਦੀ ਪਵਨ ਨੂੰ ਬੇਮੁਹਾਰਾ ਕਰ ਦਿੰਦਾ ਹੈ, ਤੇ ਜੈਸੇ ਪਵਨ ਨੂੰ ਬੇਮੁਹਾਰਾ ਕਰਦਾ ਹੈ ਪਵਨ ਤੂਫਾਨ ਦੀ ਸ਼ਕਲ ਅਖਤਿਆਰ ਕਰ ਅਨੇਕਾਂ ਤਬਾਹੀਆਂ ਨੂੰ ਜਨਮ ਦਿੰਦੀ ਹੈ, ਅਨੇਕਾਂ ਬਰਬਾਦੀਆਂ ਨੂੰ ਜਨਮ ਦਿੰਦੀ ਹੈ। ਸੋ ਸਾਹਿਬ ਕਹਿੰਦੇ ਨੇ ਇਹ ਭੈ ਦੇ ਵਿੱਚ ਵਗ ਰਹੀ ਹੈ, ਚੱਲ ਰਹੀ ਹੈ, ਭੈ ਵਿੱਚ ਚੱਲੇ ਲੱਖ ਦਰਿਆ। ਪ੍ਰਿਥਵੀ ਦੇ ਉੱਤੇ ਇਹ ਜੋ ਲੱਖਾਂ ਨਦੀ ਨਾਲੇ ਦਰਿਆ ਚੱਲ ਰਹੇ ਨੇ, ਸਤਿਗੁਰੂ ਦੇਵ ਜੀ ਮਹਾਰਾਜ ਕਹਿੰਦੇ ਨੇ ਇਹ ਸਾਰੇ ਦੇ ਸਾਰੇ ਪ੍ਰਭੂ ਭੈ ਦੇ ਵਿੱਚ ਚੱਲ ਰਹੇ ਨੇ। ਬਾਬੇ ਫਰੀਦ ਦੀ ਜ਼ਿੰਦਗੀ ਦੀ ਇੱਕ ਗਾਥਾ ਹੈ ਜੋ ਉਹਨਾਂ ਦੇ ਸਲੋਕ ਦੇ ਵਿੱਚ ਬਕਾਇਦਾ ਅੰਕਿਤ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਕਿ ਦਰਿਆਏ ਸਿੰਧ ਇੱਕ ਦਫ਼ਾ ਤੁਗਿਆਨੀ ਤੇ ਆਇਆ, ਪੂਰੇ ਹੜ੍ਹ ਤੇ ਆਇਆ, ਤੇ ਉਹਨੇ ਸ਼ਹਿਰ ਨੂੰ ਢਾਹ ਲਾਣੀ ਸ਼ੁਰੂ ਕਰ ਦਿੱਤੀ। ਬਾਬੇ ਫਰੀਦ ਦਾ ਵੀ ਅਸਥਾਨ ਦਰਿਆ ਸਿੰਧ ਦੇ ਕਿਨਾਰੇ। ਸਾਰੇ ਕਸਬੇ ਵਾਸੀ ਆ ਕੇ ਫਰਿਆਦ ਕਰਦੇ ਨੇ ਬਾਬੇ ਫਰੀਦ ਨੂੰ ਵੀ ਜਿਸ ਢੰਗ ਨਾਲ ਇਹ ਦਰਿਆ ਚੜ੍ਹਿਆ ਤੇ ਜਿਸ ਢੰਗ ਨਾਲ ਇਸਨੇ ਢਾਲ ਆਈ ਹੈ, ਇਸ ਢੰਗ ਨਾਲ ਤੇ ਸਾਡਾ ਸ਼ਹਿਰ ਬਚਣਾ ਬੜੀ ਔਖੀ ਗੱਲ ਹੈ ਤੇ ਤੁਹਾਡਾ ਡੇਰਾ ਵੀ ਬਚਣਾ ਬਹੁਤ ਔਖੀ ਗੱਲ ਹੈ। ਬਾਬਾ ਫਰੀਦ ਦਰਿਆ ਸਿੰਧ ਦੇ ਕੰਢੇ ਆ ਕੇ ਖੜੇ ਹੋਏ, ਉਹਦੀਆਂ ਉਛਲਦੀਆਂ ਹੋਈਆਂ ਲਹਿਰਾਂ ਨੂੰ ਵੇਖਦੇ ਨੇ। ਉਹ ਹੜ੍ਹ ਤੇ ਆਇਆ ਹੈ, ਬੇਮੁਹਾਰੇ ਹੈ, ਐਸਾ ਆਪ ਨੂੰ ਪ੍ਰਤੀਤ ਹੋਇਆ ਹੈ। ਤਾਂ ਆਪ ਕਹਿੰਦੇ ਨੇ, ਫਰੀਦਾ ਕੰਧੀ ਵਹਿਣ ਨਾ ਢਾਏ, ਤੂੰ ਵੀ ਲੇਖਾ ਦੇਵਣਾ, ਇਹ ਦਰਿਆ ਇਹ ਕਿਨਾਰੇ ਨਾ ਢਾ, ਤਬਾਹੀਆਂ ਨਾ ਲਿਆ, ਬਰਬਾਦੀਆਂ ਨੂੰ ਜਨਮ ਨਾ ਦੇ, ਤੈਨੂੰ ਵੀ ਲੇਖਾ ਦੇਣਾ ਪਏਗਾ। ਇਤਨੀ ਗੱਲ ਆਖਣ ਦੀ ਦੇਰ ਸੀ, ਦਰਿਆ ਪਹਿਲੇ ਨਾਲੋਂ ਵੀ ਜ਼ਿਆਦਾ ਹੜ੍ਹ ਤੇ ਆ ਗਿਆ, ਪਾਣੀ ਵੱਧ ਗਿਆ, ਢਾਹ ਪਹਿਲੇ ਨਾਲੋਂ ਵੀ ਜ਼ੋਰ ਦੀ ਲੱਗ ਗਈ। ਤਾਂ ਆਪ ਦੇ ਹੱਥ ਜੁੜ ਗਏ, ਆਪ ਨੇ ਸਿਰ ਝੁਕਾਇਆ ਤੇ ਆਪ ਦੇ ਮੂੰਹੋਂ ਇਹ ਬੋਲ ਨਿਕਲੇ, ਕੰਧੀ ਵਹਿਣ ਨਾ ਢਾਏ, ਤੂੰ ਵੀ ਲੇਖਾ ਦੇਵਣਾ, ਫਰੀਦਾ ਜਿੱਧਰ ਰੱਬ ਰਜਾਏ, ਵਹਿਣ ਤੇ ਦਾਉ ਗਾਉਂ ਕਰੇ। ਦਰਸਲੇ ਤੇ ਰੱਬ ਦੀ ਰਜ਼ਾ ਵਿੱਚ ਚੱਲ ਰਿਹਾ, ਇਹ ਤੇ ਰੱਬ ਦੇ ਭੈ ਵਿੱਚ ਚੱਲ ਰਿਹਾ, ਤੇ ਜਿੱਧਰ ਰੱਬ ਚਲਾ ਰਿਹਾ ਇਹ ਉਧਰ ਚੱਲ ਰਿਹਾ। ਇਹ ਢਾਹ ਵੀ ਰੱਬ ਦੀ ਰਜ਼ਾ ਵਿੱਚ ਲੱਗੀ ਹੋਈ ਹੈ, ਇਸ ਵਾਸਤੇ ਰੱਬ ਦੀ ਰਜ਼ਾ ਵਿੱਚ ਸਾਰੇ ਰਾਜ਼ੀ ਹੋਵੋ, ਸਾਰੇ ਮਸਤਕ ਝੁਕਾਓ, ਸਾਰੇ ਦੁਆ ਕਰੋ, ਸਾਰੇ ਹੱਥ ਜੋੜੋ, ਹੇ ਅਕਾਲ ਪੁਰਖ, ਹੇ ਰੱਬ, ਹੇ ਖੁਦਾ, ਜੋ ਤੇਰੀ ਰਜ਼ਾ ਅਸੀਂ ਉਸ ਵਿੱਚ ਰਾਜ਼ੀ। ਕਹਿੰਦੇ ਨੇ ਐਸੀ ਦੁਆ ਕਰਦਿਆਂ ਦਰਿਆ ਆਪਣੇ ਸੀਮਤ ਦਾਇਰੇ ਵਿੱਚ ਵਗਣ ਲੱਗ ਪਿਆ। ਇਹ ਸਾਖੀ, ਇਹ ਸਲੋਕ ਇਸ ਗੱਲ ਦਾ ਸਬੂਤ ਮੁਹੱਈਆ ਕਰਦਾ ਹੈ ਕਿ ਸਭ ਕੁਛ ਮਰਿਆਦਾ ਦੇ ਚ ਹੈ ਤੇ ਪ੍ਰਭੂ ਭੈ ਦੇ ਚ ਹੈ। ਸਾਹਿਬ ਕਹਿੰਦੇ ਨੇ ਅਨੰਤ ਦਰਿਆ ਇਹ ਲੱਖਾਂ ਨਦੀ ਨਾਲੇ ਸਭ ਭੈ ਵਿੱਚ ਚੱਲ ਰਹੇ ਨੇ, ਭੈ ਵਿੱਚ ਅਗਨ ਘੜੇ ਵੇਗਾਰ। ਇਹ ਜੋ ਅਗਨੀ ਸੇਵਾ ਕਰ ਰਹੀ ਹੈ ਤਰ੍ਹਾਂ ਤਰ੍ਹਾਂ ਦੀ ਅਜੋਕੇ ਯੁੱਗ ਵਿੱਚ, ਤੇ ਅਗਨ ਦੀ ਬਹੁਤ ਵੱਡੀ ਸੇਵਾ ਹੈ। ਰੇਲਾਂ, ਮੋਟਰਾਂ, ਗੱਡੀਆਂ ਅੱਗ ਦੇ ਆਸਰੇ ਤੇ ਚੱਲ ਰਹੀਆਂ ਨੇ, ਔਰ ਇਸ ਤੋਂ ਇਲਾਵਾ ਬੜੇ ਬੜੇ ਕਾਰਖਾਨੇ ਅੱਗ ਦਾ ਹੀ ਇਸਤੇਮਾਲ ਕਰ ਰਹੇ ਨੇ। ਮਨੁੱਖ ਦੇ ਸਰੀਰ ਵਿੱਚ ਪਾਚਨ ਸ਼ਕਤੀ ਤੇ ਜ਼ਿੰਦਗੀ ਦੇਣ ਦਾ ਕੰਮ ਅੱਗ ਕਰ ਰਹੀ ਹੈ। ਅੱਗ ਬਹੁ ਪੱਖੀ ਸੇਵਾ ਵਿੱਚ ਜੁਟੀ ਹੋਈ ਹੈ। ਸਾਹਿਬ ਕਹਿੰਦੇ ਇਹ ਵੀ ਪਹਿ ਦੇ ਚ ਹੈ, ਅਗਰ ਇਹ ਮਰਿਆਦਾ ਚ ਨਾ ਹੋਵੇ, ਪਹਿ ਦੇ ਚ ਨਾ ਹੋਵੇ, ਤੇ ਐਸਾ ਵੀ ਹੋ ਸਕਦਾ ਅੱਗ ਠੰਡੀ ਹੋ ਸਕਦੀ ਹੈ। ਅੱਗ ਸੇਕ ਦੇਣ ਦੀ ਥਾਂ ਤੇ ਠੰਡ ਦੇਣ ਲੱਗ ਪਵੇ, ਤੇ ਜੇ ਅੱਗ ਠੰਡ ਦੇਣ ਲੱਗ ਪਵੇ ਤਾਂ ਅੱਗ ਅੱਗ ਹੀ ਨਾ ਰਹੀ, ਅੱਗ ਦੀ ਜੋ ਸੇਵਾ ਹੈ ਉਹ ਸੇਵਾ ਹੀ ਨਾ ਰਹੀ। ਤੋ ਸਤਿਗੁਰਦੇਵ ਜੀ ਮਹਾਰਾਜ ਕਹਿੰਦੇ ਨੇ ਇੱਥੇ ਜੋ ਅਗਨੀ ਹੈ ਇਹ ਵੀ ਪ੍ਰਭੂ ਦੇ ਭੈ ਵਿੱਚ ਚੱਲ ਰਹੀ ਹੈ। ਕਹਿੰਦੇ ਨੇ ਕਬੀਰ ਦੇ ਘਰ ਨੂੰ ਜਦ ਅੱਗ ਲੱਗੀ ਤੇ ਘਰ ਸਾਰਾ ਜਲ ਕੇ ਖਾਕ ਹੋਇਆ, ਖੱਡੀ ਵੀ ਜਲ ਗਈ, ਕੱਪੜੇ ਵੀ ਜਲ ਗਏ, ਸਾਜੋ ਸਮਾਨ ਸਾਰਾ ਜਦ ਘਰ ਦਾ ਜਲਿਆ, ਤੇ ਆਪ ਕਹਿੰਦੇ ਨੇ ਆਪੇ ਪਾਵਕ ਆਪੇ ਪਵਨਾ, ਜਾਰੇ ਖਸਮ ਤਾਂ ਰਾਖੇ ਕਵਨਾ। ਹੇ ਖਸਮ, ਅੱਜ ਤੂੰ ਮੇਰੇ ਘਰ ਵਿੱਚ ਆਇਆ ਹੈ ਅੱਗ ਦੇ ਰੂਪ ਵਿੱਚ, ਅੱਜ ਤੂੰ ਮੇਰੇ ਘਰ ਵਿੱਚ ਆਇਆ ਹੈ ਪਵਨ ਦੇ ਰੂਪ ਵਿੱਚ, ਤੇ ਜਦ ਤੂੰ ਹੀ ਮੇਰਾ ਘਰ ਸਾੜਨਾ ਹੈ ਤੇ ਬਚਾਏਗਾ ਕੌਣ, ਜਦ ਤੂੰ ਹੀ ਅੱਗ ਹੈ ਤੇ ਮੇਰੇ ਘਰ ਨੂੰ ਲੱਗੀ ਹੈ, ਹੇ ਪ੍ਰਭੂ ਹੁਣ ਹੋਰ ਕੌਣ ਰਖਵਾਲਾ ਹੋਵੇਗਾ, ਹੁਣ ਹੋਰ ਕੌਣ ਬਚਾਵੇਗਾ। ਅੱਗ ਦੇ ਵਿੱਚ ਵੀ ਅਕਾਲ ਪੁਰਖ ਦਾ ਰੂਪ ਵੇਖਣਾ, ਭਾਵ ਉਹਦੀ ਰਜ਼ਾ ਵੇਖਣਾ, ਉਹਦਾ ਹੁਕਮ ਵੇਖਣਾ, ਅੱਗ ਨੂੰ ਵੀ ਪ੍ਰਭੂ ਦੀ ਮਰਿਆਦਾ ਦੇ ਵਿੱਚ ਵੇਖ, ਇਹ ਭਗਤਾਂ ਦੀ ਇੱਕ ਦ੍ਰਿਸ਼ਟੀ ਆਉਂਦੀ ਹੈ, ਇਹ ਭਗਤਾਂ ਦੀ ਇੱਕ ਸੋਚਣੀ ਆਉਂਦੀ ਹੈ। ਤੋ ਸਤਿਗੁਰਦੇਵ ਜੀ ਮਹਾਰਾਜ ਕਹਿੰਦੇ ਨੇ ਭੈ ਵਿੱਚ ਅਗਨ ਕਢੇ ਵੇਗਾਰ, ਭੈ ਵਿੱਚ ਧਰਤੀ ਦੱਬੀ ਪਹਾੜ, ਅਨੇਕਾਂ ਤਰ੍ਹਾਂ ਦੇ ਭਾਰ ਦੇ ਥੱਲੇ ਦੱਬੀ ਇਹ ਧਰਤੀ, ਜਿਹਦੇ ਉੱਤੇ ਪਹਾੜ ਨੇ, ਦਰਿਆ ਨੇ, ਦਰਖਤ ਨੇ, ਪਸ਼ੂ ਪੰਖੀ ਨੇ, ਮਨੁੱਖ ਨੇ, ਅਨੇਕਾਂ ਤਰ੍ਹਾਂ ਦਾ ਬੋਝ ਲੈ ਕੇ ਜੋ ਇਹ ਧਰਤੀ ਦੱਬੀ ਹੋਈ ਖੜੀ ਹੈ। ਸਤਿਗੁਰਦੇਵ ਜੀ ਕਹਿੰਦੇ ਨੇ ਇਹ ਵੀ ਭੈ ਦੇ ਚ, ਇਹ ਵੀ ਕਿਸੇ ਮਰਿਆਦਾ ਚ, ਇਹ ਬੇਮਰਿਆਦਾ ਨਹੀਂ, ਇਹ ਪ੍ਰਭੂ ਦੇ ਭੈ ਤੋਂ ਬਿਨਾਂ ਨਹੀਂ। ਅਗਾਂਹ ਚੱਲ ਕੇ ਆਪ ਫਰਮਾਨ ਕਰਦੇ ਨੇ, ਭੈ ਵਿੱਚ ਇੰਦਰ ਫਿਰੇ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਇੰਦਰ ਫਿਰੇ ਸਿਰ ਭਾਰ। ਇੰਦਰ ਬੱਦਲ ਜੋ ਸਿਰ ਦੇ ਉੱਪਰ ਮੰਡਲਾ ਰਹੇ ਨੇ। ਇਸਲਾਮ ਦੇ ਵਿੱਚ ਪਾਣੀ ਦੇ ਦੇਵਤੇ ਨੂੰ ਖਵਾਜਾ ਖਿਜਰ ਕਹਿੰਦੇ ਨੇ, ਸਾਡੇ ਦੇਸ਼ ਦੇ ਵਿੱਚ ਇੰਦਰ ਕਹਿੰਦੇ ਨੇ। ਬੱਦਲ ਉੱਪਰ ਮੰਡਲਾ ਰਹੇ ਨੇ, ਸਾਹਿਬ ਕਹਿੰਦੇ ਨੇ ਇਹ ਵੀ ਪੈ ਦੇ ਵਿੱਚ ਕਿਸੇ ਮਰਿਆਦਾ ਦੇ ਵਿੱਚ ਉੱਪਰ ਮੰਡਲਾਂਦੇ ਪਏ ਨੇ ਤੇ ਫਿਰ ਬਰਸਦੇ ਪਏ ਨੇ। ਇਹ ਜੋ ਰਾਜਾ ਧਰਮ ਰਾਜ ਹੈ, ਜੋ ਜੀਵਾਂ ਦੇ ਲੇਖ ਲਿਖਦਾ ਹੈ, ਇਹ ਜਿਹੜੀ ਮਰਿਆਦਾ ਹੈ ਇਹ ਵੀ ਪ੍ਰਭੂ ਦੇ ਭੈ ਦੇ ਵਿੱਚ ਹੈ। ਭੈ ਦੀ ਉਲੰਘਣਾ ਹੋਈ ਤੇ ਬੇਤਰਤੀਬੀ ਹੋ ਜਾਂਦੀ ਹੈ। ਇਸ ਵਾਸਤੇ ਪ੍ਰਭੂ ਦਾ ਭੈ ਐਸਾ ਹੈ ਕੋਈ ਵੀ ਜੜ ਚੇਤਨ ਉਸਦੀ ਉਲੰਘਣਾ ਨਹੀਂ ਕਰ ਸਕਦਾ। ਤੋ ਸਤਿਗੁਰਦੇਵ ਜੀ ਮਹਾਰਾਜ ਕਹਿੰਦੇ ਨੇ ਇਹ ਧਰਤੀ ਜਿੱਥੇ ਭਾਰ ਲੈ ਕੇ ਖੜੀ ਹੈ ਉੱਥੇ ਸਿਰਾਂ ਦੇ ਉੱਤੇ ਭਾਰ ਬਣ ਕੇ ਤੇ ਪਾਣੀ ਵਰਸਾ ਰਿਹਾ ਜੋ ਇੰਦਰ ਹੈ, ਇਹ ਵੀ ਭੈ ਦੇ ਵਿੱਚ ਹੈ। ਔਰ ਇਹ ਧਰਮ ਰਾਜ ਜੋ ਜੀਵਾਂ ਦੇ ਕਰਮ ਪਿਆ ਲਿਖਦਾ ਹੈ, ਇਹ ਵੀ ਭੈ ਦੇ ਵਿੱਚ ਹੈ। ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹੋ ਕਰੋੜੀ ਚਲਤ ਨਾ ਅੰਤ, ਜੋ ਅਨੰਤ ਕੋ ਕਰੋੜਾਂ ਮੀਲ ਦੀ ਯਾਤਰਾ ਕਰਦੇ ਨੇ, ਚੰਦਰਮਾ ਸੂਰੀਏ ਇਤਿਆਦਿ, ਇਹ ਸਾਰੇ ਦੇ ਸਾਰੇ ਭੈ ਦੇ ਵਿੱਚ ਨੇ, ਮਰਿਆਦਾ ਦੇ ਵਿੱਚ ਨੇ। ਸਤਿਗੁਰਦੇਵ ਜੀ ਮਹਾਰਾਜ ਅਗਾਂਹ ਚੱਲ ਕੇ ਕਹਿੰਦੇ ਨੇ, ਭੈ ਵਿੱਚ ਜੋਧ ਮਹਾਂਬਲ ਸੂਰ, ਭਾਵੇਂ ਕੋਈ ਜੋਧਾ ਹੈ, ਮਹਾਂਬਲੀ ਹੈ, ਸੂਰਮਾ ਹੈ, ਪਰ ਉਹ ਵੀ ਭੈ ਦੇ ਵਿੱਚ ਹੈ, ਉਹ ਵੀ ਡਰ ਦੇ ਵਿੱਚ ਹੈ। ਕਦੀ ਬਗੌਰ ਮੁਤਾਲਾ ਕਰੀਏ, ਡਰ ਬਿਹੂਨ ਕੋਈ ਵੀ ਨਹੀਂ ਹੈ। ਸਤਿਗੁਰ ਆਪ ਕਹਿੰਦੇ ਨੇ, ਸਗਲ ਸਮਗਰੀ ਡਰੇ ਬਿਆਪੀ, ਬਿਨ ਡਰ ਕਰਨੇ ਹਾਰਾ, ਕਉ ਨਾਨਕ ਭਗਤਨ ਕਾ ਸੰਗੀ, ਭਗਤ ਸੋਏ ਦਰਬਾਰਾ। ਤੋ ਸਾਹਿਬ ਫਰਮਾਨ ਕਰਦੇ ਨੇ ਇਹ ਯੋਧੇ, ਇਹ ਮਹਾਬਲੀ, ਇਹ ਸੂਰਮੇ ਸਾਰੇ ਪੈਦੇ ਚ ਨੇ। ਭੈ ਵਿੱਚ ਆਵੇ ਜਾਵੇ ਪੂਰ, ਜ਼ਿੰਦਗੀਆਂ ਦੇ ਪੂਰਾਂ ਦੇ ਪੂਰ ਜੋ ਜੰਮਦੇ ਨੇ ਮਰਦੇ ਨੇ, ਭੈ ਦੇ ਚ ਨੇ। ਚਾਹੇ ਬੱਚਾ ਹੈ, ਚਾਹੇ ਜਵਾਨ ਹੈ, ਚਾਹੇ ਬੁੱਢਾ ਹੈ, ਇਹ ਜੋ ਜਨਮ ਚੱਲ ਰਿਹਾ, ਇਹ ਜੋ ਮਰਨ ਚੱਲ ਰਿਹਾ, ਇਹ ਪੂਰਾਂ ਦੇ ਪੂਰ ਜੋ ਆ ਰਹੇ ਨੇ, ਜਾ ਰਹੇ ਨੇ, ਸਾਰਿਆਂ ਦੇ ਉੱਤੇ ਭੈ ਦਾ ਲੇਖ ਲਿਖਿਆ ਹੋਇਆ। ਭਾਵ ਸਭ ਦੇ ਅੰਦਰ ਭੈ ਚੱਲ ਰਿਹਾ ਤੇ ਭੈ ਵਿਆਪਕ ਰੂਪ ਦੇ ਵਿੱਚ ਹਰ ਇੱਕ ਦੇ ਅੰਦਰ ਕੰਮ ਕਰ ਰਿਹਾ ਔਰ ਵੱਖ ਵੱਖ ਕੰਮ ਕਰ ਰਿਹਾ। ਕਿਧਰੇ ਮੌਤ ਦਾ ਭੈ ਹੈ, ਕਿਧਰੇ ਬਿਮਾਰ ਪੈ ਜਾਣ ਦਾ ਭੈ ਹੈ, ਕਿਧਰੇ ਐਸਾ ਭੈ ਹੈ ਕਿ ਕਮਾਇਆ ਹੋਇਆ ਧਨ ਮੇਰਾ ਨਾਸ਼ ਨਾ ਹੋ ਜਾਏ, ਕਿਧਰੇ ਇਹ ਭੈ ਹੈ ਕਿ ਸੀਲ ਸੰਜਮ ਕੀਤੀ ਹੋਈ ਭਗਤੀ ਮੇਰੀ ਨਸ਼ਟ ਨਾ ਹੋ ਜਾਏ। ਤੋ ਭੈ ਮਨੁੱਖ ਦੀ ਸੁਰੱਖਿਆ ਹੈ, ਭੈ ਪਰਮਾਤਮਾ ਵੱਲੋਂ ਦੁੱਖ ਤੇ ਤਕਲੀਫ ਨਹੀਂ। ਅਗਰ ਬਿਮਾਰ ਹੋ ਜਾਣ ਦਾ ਭੈ ਨਾ ਆਵੇ ਤੇ ਮਨੁੱਖ ਇਤਨਾ ਖਾਵੇ ਕਿ ਪਸ਼ੂਆਂ ਨੂੰ ਵੀ ਮਾਤ ਕਰ ਦੇਵੇ, ਇਹ ਬਿਮਾਰ ਹੋ ਜਾਣ ਦਾ ਭੈ ਮਨੁੱਖ ਨੂੰ ਸੰਜਮ ਦੇ ਵਿੱਚ ਰੱਖਦਾ ਹੈ। ਅਗਰ ਵਿਕਾਰਾਂ ਦੇ ਵਿੱਚ ਮਲੀਨ ਹੋਣ ਦਾ ਭੈ ਨਾ ਆਵੇ ਤੇ ਮਾਨਸਿਕ ਰੋਗੀ ਹੋਣ ਦਾ ਭੈ ਨਾ ਆਵੇ ਤਾਂ ਫਿਰ ਜਗਤ ਵਿੱਚ ਕੋਈ ਵੀ ਸਦਾਚਾਰੀ ਨਹੀਂ ਰਹੇਗਾ, ਸਾਰੇ ਦੁਰਾਚਾਰੀ ਬਣ ਜਾਣਗੇ। ਭੈ ਕਰਕੇ ਕੋਈ ਸਦਾਚਾਰੀ ਹੈ, ਭੈ ਕਰਕੇ ਕੋਈ ਸੰਜਮੀ ਹੈ, ਭੈ ਕਰਕੇ ਕੋਈ ਜੋਧ ਹੈ, ਮਹਾਬਲੀ ਹੈ, ਸੂਰਮਾ ਹੈ। ਦਰਅਸਲ ਭੈ ਮਨੁੱਖ ਦੀ ਜੀਵਾਂ ਦੀ ਆਂਤਰਿਕ ਸੁਰੱਖਿਆ ਹੈ, ਨਾ ਕਿ ਇੱਕ ਪੀੜਾ ਹੈ, ਨਾ ਕਿ ਇੱਕ ਦੁੱਖ ਹੈ। ਤੋ ਸਾਹਿਬ ਫਰਮਾਨ ਕਰਦੇ ਨੇ ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋ ਕਰੋੜੀ ਚਲਤ ਨਾ ਅੰਤ, ਭੈ ਵਿੱਚ ਸਿੱਧ ਬੁੱਧ ਸੁਰਨਾਥ। ਜੀਵਨ ਨੂੰ ਭੈ ਵਿੱਚ ਰੱਖ ਕੇ, ਪ੍ਰਭੂ ਭੈ ਵਿੱਚ ਰੱਖ ਕੇ ਕੋਈ ਸਿੱਧ ਬਣਿਆ, ਕੋਈ ਬੁੱਧ ਬਣਿਆ, ਕੋਈ ਦੇਵਤਾ ਬਣਿਆ, ਕੋਈ ਨਾਥ ਬਣਿਆ। ਰੱਬੀ ਭੈ ਨੂੰ ਇੱਕ ਪਾਸੇ ਕਰ ਦੇਈਏ, ਨਾ ਕੋਈ ਦੇਵਤਾ ਬਣ ਸਕਦਾ, ਨਾ ਕੋਈ ਨਾਥ ਬਣ ਸਕਦਾ, ਨਾ ਕੋਈ ਬੁੱਧ ਬਣ ਸਕਦਾ, ਨਾ ਕੋਈ ਸਿੱਧ ਬਣ ਸਕਦਾ। ਸਿੱਧੀਆਂ ਪ੍ਰਾਪਤ ਹੁੰਦੀਆਂ ਨੇ ਦਰਅਸਲ ਪ੍ਰਾਕਿਰਤਿਕ ਪਰਮਾਤਮਾ ਦੇ ਭੈ ਨੂੰ ਮੰਨ ਕੇ। ਬੁੱਧ ਪ੍ਰਾਪਤ ਹੁੰਦੀ ਹੈ ਆਪਣੇ ਆਪ ਨੂੰ ਮਰਿਆਦਾ ਵਿੱਚ ਰੱਖ ਕੇ ਪ੍ਰਭੂ ਭੈ ਨੂੰ ਮੰਨ ਕੇ। ਔਰ ਇਸੇ ਤਰੀਕੇ ਨਾਲ ਆਤਮ ਪ੍ਰਕਾਸ਼ ਦਾ ਚਾਨਣਾ ਹੋ ਜਾਂਦਾ, ਦੀਵਾ ਜਲ ਜਾਂਦਾ, ਮਨੁੱਖ ਦੇਵਤਾ ਬਣ ਜਾਂਦਾ, ਪਰ ਬਣਨ ਦਾ ਢੰਗ ਹੈ ਪ੍ਰਭੂ ਦਾ ਭੈ। ਕੋਈ ਨਾਥ ਬਣ ਜਾਂਦਾ, ਭਾਵ ਆਪਣੇ ਜੀਵਨ ਨੂੰ ਨੱਥ ਪਾ ਲੈਂਦਾ, ਸਾਰੀਆਂ ਇੰਦਰੀਆਂ ਨੂੰ ਨੱਥ ਪਾ ਲੈਂਦਾ, ਨਾਥ ਬਣ ਜਾਂਦਾ, ਤਾਂ ਇਹ ਪ੍ਰਭੂ ਭੈ ਤੋਂ ਬਿਨਾਂ ਇਤਨੀ ਉੱਚ ਪਦਵੀ ਦਾ ਪ੍ਰਾਪਤ ਕਰਨਾ ਕਠਿਨ ਹੈ। ਭੈ ਵਿੱਚ ਆਡਾਣੇ ਆਕਾਸ਼, ਇਹ ਜੋ ਤਣੇ ਹੋਏ ਆਕਾਸ਼, ਇਹ ਜੋ ਵਿਆਪਕ ਰੂਪ ਵਿੱਚ ਖੜੇ ਉੱਪਰ ਆਕਾਸ਼ ਨੇ, ਸਤਿਗੁਰਦੇਵ ਜੀ ਮਹਾਰਾਜ ਕਹਿੰਦੇ ਨੇ ਇਹ ਵੀ ਭੈ ਦੇ ਚ ਨੇ, ਭੈ ਵਿੱਚ ਜੋਦ ਮਹਾਂ ਬਲਸੂਰ, ਭੈ ਵਿੱਚ ਆਵੇ ਜਾਵੇ ਪੂਰ। ਮਹਾਰਾਜ ਫਰਮਾਨ ਕਰਦੇ ਨੇ ਕਿ ਜਿਤਨੇ ਸੂਰਮੇ ਨੇ ਮਹਾਂਬਲੀ ਨੇ ਇਹ ਭੈ ਦੇ ਚ ਨੇ, ਤੇ ਸਾਰੀਆਂ ਹੀ ਜੀਵਾਂ ਦੇ ਸਿਰ ਦੇ ਉੱਤੇ ਭੈ ਦਾ ਲੇਖ ਬਕਾਇਦਾ ਤੌਰ ਤੇ ਲਿਖਿਆ ਹੋਇਆ। ਕੋਈ ਐਸਾ ਜੀਵ ਨਹੀਂ ਜਿਹਦੇ ਮੱਥੇ ਦੇ ਉੱਤੇ ਇਹ ਭੈ ਦਾ ਲੇਖ ਲਿਖਿਆ ਹੋਇਆ ਨਹੀਂ। ਆਖਿਰ ਕੋਈ ਐਸਾ ਵੀ ਹੈ ਜਿਹਦੇ ਮੱਥੇ ਤੇ ਨਾ ਹੋਵੇ? ਤਾਂ ਮਹਾਰਾਜ ਕਹਿੰਦੇ ਹਾਂ, ਸਗਲਿਆਂ ਭਉ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ ਸਚ ਏਖ। ਮਹਾਰਾਜ ਕਹਿੰਦੇ ਨਿਰਭਉ ਭੈ ਤੋਂ ਰਹਿਤ ਤੇ ਕੇਵਲ ਉਹੀ ਹੈ ਜਿਹੜਾ ਆਕਾਰ ਤੋਂ ਰਹਿਤ ਹੈ, ਔਰ ਕੇਵਲ ਉਹ ਇੱਕੋ ਇੱਕ ਪਰਿਪੂਰਨ ਪਰਮਾਤਮਾ ਹੈ ਜੋ ਆਕਾਰ ਤੋਂ ਰਹਿਤ ਹੈ, ਭੈ ਤੋਂ ਰਹਿਤ ਹੈ। ਜਦ ਕੋਈ ਪ੍ਰਭੂ ਦਾ ਭੈ ਮੰਨ ਲੈਂਦਾ ਹੈ ਤਾਂ ਫਿਰ ਸੰਸਾਰ ਵਿੱਚ ਨਿਰਭੈ ਹੋ ਜਾਂਦਾ ਹੈ, ਤੇ ਪ੍ਰਭੂ ਦਾ ਭੈ ਉਸਨੂੰ ਸ਼ੁੱਧ ਕਰ ਦਿੰਦਾ ਹੈ, ਪ੍ਰਭੂ ਦਾ ਭੈ ਉਸਨੂੰ ਨਿਰਮਲ ਕਰ ਦਿੰਦਾ ਹੈ, ਪ੍ਰਭੂ ਦਾ ਭੈ ਆਤਮਿਕ ਆਨੰਦ ਤੱਕ ਲੈ ਜਾਂਦਾ ਹੈ। ਇਸ ਵਾਸਤੇ ਪ੍ਰਭੂ ਦਾ ਭੈ ਮਨੁੱਖ ਮਾਤਰ ਦੀ ਇੱਕ ਲੋੜ ਹੈ, ਇੱਕ ਸੁਰਕਸ਼ਾ ਹੈ, ਔਰ ਇੱਕ ਬਹੁਤ ਵੱਡੀ ਦਾਤ ਹੈ ਜੋ ਜੀਵਾਂ ਦੀ ਝੋਲੀ 'ਚ ਪਰਿਪੂਰਨ ਪਰਮਾਤਮਾ ਨੇ ਪਾ ਕੇ ਰੱਖੀ ਹੈ। ਮੌਤ ਦਾ ਭੈ ਹੈ, ਪਸ਼ੂ ਪੰਖੀ ਕੀੜੇ ਮਕੌੜੇ ਆਪਣੇ ਆਪ ਨੂੰ ਸੁਰੱਖਿਅਤ ਥਾਂ ਤੇ ਲੈ ਜਾਂਦੇ ਨੇ, ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਨੇ। ਇਹ ਭੈ ਜੇ ਸਾਰਿਆਂ ਵਿੱਚ ਨਾ ਹੋਵੇ ਤਾਂ ਨਾ ਕੋਈ ਆਪਣੀ ਤਨ ਦੀ ਹਿਫਾਜ਼ਤ ਕਰੇ ਤੇ ਨਾ ਹੀ ਕੋਈ ਆਪਣੇ ਮਨ ਦੀ ਹਿਫਾਜ਼ਤ ਕਰੇ। ਤੋ ਭੈ ਆਂਤਰਿਕ ਸੁਰੱਖਿਆ ਹੈ, ਬੈਰੂਨੀ ਸੁਰੱਖਿਆ ਹੈ। ਦੂਸਰਾ ਸਲੋਕ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ, ਨਾਨਕ ਨਿਰਭਉ ਨਿਰੰਕਾਰ ਹੋਰ ਕੇਤੇ ਰਾਮ ਰਵਾਲ। ਨਿਰਭਉ ਤੇ ਕੇਵਲ ਨਿਰੰਕਾਰ ਹੈ ਆਕਾਰ ਤੋਂ ਰਹਿਤ ਜੋ ਪਰਿਪੂਰਨ ਪਰਮਾਤਮਾ ਹੈ। ਹੋਰ ਕਿਤਨੇ ਰਾਮ ਇਤਿਆਦਕ ਜੋ ਕਹੇ ਜਾਂਦੇ ਨੇ ਉਹ ਤੇ ਰਵਾਲ ਨੇ, ਪ੍ਰਭੂ ਦੇ ਚਰਨਾਂ ਦੀ ਖਾਕ ਨੇ। ਭਾਵ ਈਸ਼ਵਰ ਦੇ ਸਾਹਮਣੇ ਕੁਛ ਵੀ ਨਹੀਂ ਹੈ, ਇਹ ਈਸ਼ਵਰ ਦੀ ਕ੍ਰਿਤ ਨੇ, ਇਹ ਜਗਤ ਦੇ ਕਰਤਾ ਨਹੀਂ, ਇਹ ਈਸ਼ਵਰ ਦੀ ਕ੍ਰਿਤ ਹੈ। ਤੋ ਸਾਹਿਬ ਕਹਿੰਦੇ ਹੋਰ ਕੇਤੇ ਰਾਮ ਰਵਾਲ, ਰਵਾਲ ਕਹਿੰਦੇ ਨੇ ਖਾਕ ਨੂੰ, ਹੋਰ ਕਿਤਨੇ ਹੀ ਰਾਮ ਪ੍ਰਭੂ ਦੇ ਚਰਨਾਂ ਦੀ ਖਾਕ ਨੇ। ਕੇਤਿਆਂ ਕੰਨ ਕਹਾਣੀਆਂ, ਕੇਤੇ ਵੇਦ ਵਿਚਾਰ, ਕਿਤਨੇ ਕ੍ਰਿਸ਼ਨ ਜੀ ਦੀਆਂ ਗੱਲਾਂ ਆਖੀਆਂ ਜਾਂਦੀਆਂ ਨੇ, ਕਥਾਵਾਂ ਆਖੀਆਂ ਜਾਂਦੀਆਂ ਨੇ, ਕਿਤਨੇ ਹੀ ਵੇਦ ਵਿਚਾਰਕ ਨੇ। ਸਾਹਿਬ ਕਹਿੰਦੇ ਨੇ ਇਹ ਸਭ ਭੈ ਦੇ ਚ ਨੇ, ਸਾਰੇ ਪਰਮਾਤਮਾ ਦੇ ਭੈ ਦੇ ਚ ਨੇ। ਕੇਤੇ ਨੱਚੇ ਮੰਗਤੇ ਗਿੜ ਮਿੜ ਪੂਰੇ ਤਾਲ, ਕਿਤਨੇ ਹੀ ਐਸੇ ਨਿਰਤਕਾਰ ਨੇ, ਨੱਚਦੇ ਨੇ ਟੱਪਦੇ ਨੇ ਤਾਲ ਦੇ ਚ, ਪਰ ਉਹਨਾਂ ਦੇ ਅੰਦਰ ਭਾਵ ਇੱਕੋ ਹੀ ਕੰਮ ਕਰਦਾ ਹੈ, ਜਗਤ ਦੇ ਪਦਾਰਥ ਦੀ ਮੰਗ। ਉਹਨਾਂ ਦਾ ਨੱਚਣਾ, ਉਹਨਾਂ ਦਾ ਟੱਪਣਾ, ਉਹਨਾਂ ਦਾ ਤਾਲ ਦਾ ਪੂਰਨਾ ਕੇਵਲ ਦੁਨਿਆਵੀ ਮੰਗ ਤੇ ਖੜਾ ਹੈ। ਅਗਾਂਹ ਚੱਲ ਕੇ ਆਪ ਕਹਿੰਦੇ ਨੇ, ਬਾਜ਼ਾਰੀ ਬਾਜ਼ਾਰ ਮੇਂ ਆਏ ਕਢੇ ਬਾਜ਼ਾਰ। ਇਸ ਤਰ੍ਹਾਂ ਦੇ ਜਿਹੜੇ ਨਾਟਕਕਾਰ ਨੇ, ਨੱਚਣ ਵਾਲੇ ਨੇ, ਮੰਗਤੇ ਨੇ, ਬਾਜ਼ਾਰ ਵਿੱਚ ਆ ਕੇ ਤਮਾਸ਼ਾ ਕਰਦੇ ਨੇ, ਔਰ ਤਰ੍ਹਾਂ ਤਰ੍ਹਾਂ ਦੇ ਕੌਤਕ ਉਹ ਜਗਤ ਨੂੰ ਵਿਖਾਉਂਦੇ ਨੇ, ਔਰ ਕੌਤਕ ਵਿਖਾਉਂਦੇ ਆਇਆ ਕੁਛ ਗਾਉਂਦੇ ਨੇ। ਕੀ ਗਾਉਂਦੇ ਨੇ? ਗਾਵੇ ਰਾਜੇ ਰਾਣੀਆਂ ਬੋਲੇ ਆਲ ਪਤਾਲ, ਗਾਉਂਦੇ ਨੇ ਰਾਜੇ ਰਾਣੀਆਂ ਦੇ ਕਿੱਸੇ, ਗੀਤ ਗਾਉਂਦੇ ਨੇ, ਮਹਿਮਾ ਗਾਇਨ ਕਰਦੇ ਨੇ ਰਾਜਿਆਂ ਦੀਆਂ ਰਾਣੀਆਂ ਦੀਆਂ, ਔਰ ਬੋਲੇ ਆਲ ਪਤਾਲ ਐਸਾ ਬੋਲਦੇ ਨੇ ਕਿ ਜੈਸੇ ਪਾਤਾਲ ਤੋਂ ਆਵਾਜ਼ ਆ ਰਹੀ ਹੋਵੇ, ਆਕਾਸ਼ ਤੋਂ ਆਵਾਜ਼ ਆ ਰਹੀ ਹੋਵੇ, ਭਾਵ ਸਮਝ ਤੋਂ ਪਰੇ ਦੀ ਗੱਲ। ਐਸੇ ਬੋਲ ਬੋਲਦੇ ਨੇ ਜੋ ਸਮਝਦੇ ਚ ਨਹੀਂ ਆਉਂਦੇ, ਗੀਤ ਗਾਉਂਦੇ ਨੇ ਉਹਨਾਂ ਦੇ ਜੋ ਹੋ ਗੁਜ਼ਰੇ ਰਾਜੇ ਨੇ, ਹੋ ਗੁਜ਼ਰੀਆਂ ਰਾਣੀਆਂ ਨੇ। ਲੱਖ ਟਕਣਿਆਂ ਕੇ ਮੁੰਦੜੇ, ਲੱਖ ਟਕਿਆਂ ਕੇ ਹਾਰ, ਨੱਚਣ ਲੱਗਿਆਂ ਉਹ ਆਪਣੇ ਤਨ ਨੂੰ ਸਵਾਰਦੇ ਨੇ ਬੜੇ ਬੇਸ਼ਕੀਮਤ ਗਹਿਣਿਆਂ ਨਾਲ, ਬੜੇ ਸੁੰਦਰ ਕੱਪੜੇ ਪਹਿਨਦੇ ਨੇ, ਬਹੁਤ ਸੋਹਣੇ ਗਹਿਣੇ ਪਹਿਨਦੇ ਨੇ, ਰਾਜਿਆਂ ਦੀ ਨਕਲ ਕਰਦੇ ਨੇ, ਰਾਣੀਆਂ ਦਾ ਰੂਪ ਧਾਰਨ ਕਰਦੇ ਨੇ, ਤਰ੍ਹਾਂ ਤਰ੍ਹਾਂ ਦੇ ਗੀਤ ਗਾਉਂਦੇ ਨੇ, ਆਪਣੇ ਆਪ ਨੂੰ ਇਸ ਢੰਗ ਨਾਲ ਸਵਾਰ ਕੇ। ਪਰ ਸਾਹਿਬ ਕਹਿੰਦੇ ਨੇ, ਜਿਤ ਤਨ ਪਾਈਏ ਨਾਨਕਾ ਸੇ ਤਨ ਹੋਵੇ ਛਾ। ਜਿਸ ਤਨ ਦੇ ਉੱਤੇ ਸੁੰਦਰ ਕੱਪੜੇ ਪਾਏ ਜਾਂਦੇ ਨੇ, ਸੋਹਣੇ ਗਹਿਣੇ ਸਜਾਏ ਜਾਂਦੇ ਨੇ, ਤਨ ਨੂੰ ਖੂਬਸੂਰਤ ਬਣਾਇਆ ਜਾਂਦਾ ਹੈ, ਅੰਤ ਦੇ ਵਿੱਚ ਇਹ ਤਨ ਛਾਰ ਹੋ ਜਾਂਦਾ ਹੈ, ਮਿੱਟੀ ਹੋ ਜਾਂਦਾ ਹੈ। ਗਿਆਨ ਨਾ ਗੱਲੀ ਢੂੰਡਈ ਕਥਨਾ ਕਰੜਾ ਸਾਰ, ਗਿਆਨ ਨੱਚਣ ਟੱਪਣ ਨਾਲ ਥੋੜੀ ਮਿਲਦਾ ਹੈ, ਗਿਆਨ ਰਾਜੇ ਰਾਣੀਆਂ ਦੇ ਗੀਤ ਸੁਣਾਉਣ ਨਾਲ ਥੋੜੀ ਮਿਲਦਾ ਹੈ। ਸਾਹਿਬ ਕਹਿੰਦੇ ਨੇ, ਤਰ੍ਹਾਂ ਤਰ੍ਹਾਂ ਦੇ ਨਾਟਕ और तरह तरह के रास इत्यादि दिखाने और इस तरह का नचना ते टपना इहदे नाल प्रभु का ज्ञान प्राप्त नहीं होंदा। इस तरह दीयां गल्लां दे नाल, इस तरह दे गीतां दे नाल ईश्वर का ज्ञान प्राप्त नहीं होंदा। ज्ञान ना गल ही ढूंढी है, ज्ञान इन्ना गल्लां दे नाल प्राप्त नहीं होंदा। अनुभव प्रकाश, अनुभवी ज्ञान ईश्वर का कथना करड़ा सार फिर कैसे प्राप्त होंदा है? महाराज कहिंदे इह कथन करना इतना औखा है जिवें लोहे नूं दंदां नाल चबाणा होवे। जैसे लोहे नूं दंदां नाल चबाणा अत्यंत कठिन है, इवें प्रभु दा ज्ञान जबान दे नाल पूर्ण तौर ते कथन करना औखा है। करम मिले तां पाईए और हिकमत हुकम खुआर। जे बख्शिश होवे उस अकाल पुरख दी, जे रहमत होवे उस परिपूर्ण परमात्मा दी तां प्राप्त हो जांदा है। मनुख दियां होर सारियां सियाणपां, मनुख दियां होर सारियां चतराइयां ख्वारी नूं ही जन्म देंदियां ने। इतनी गल स्पष्ट है कि परमात्मा प्रसाद नाल मिलदा है, प्रयास नाल नहीं। धन प्रयास नाल मिलदा है, प्रसाद नाल नहीं। धर्म प्रसाद नाल मिलदा है, प्रयास नाल नहीं। पदार्थ प्रयास नाल मिलदा है, प्रसाद नाल नहीं। परमात्मा प्रसाद नाल मिलदा है, प्रयास नाल नहीं। दरअसल परमात्मा दा मिलना एक प्रसाद है, ईश्वर दा मिलना एक प्रसाद है। आज तक दे ब्रह्म ज्ञानियां ने ऐसा ही आख्या है कि तू मिलिया सानू साडे प्रयास करके नहीं, तेरा प्रसाद, तेरी बख्शिश, तेरी रहमत। इस वास्ते धार्मिक दुनिया विच प्रयास की महिमा नहीं, प्रसाद की महिमा है। हां पदार्थ की दुनिया विच प्रयास की गल है, मुशक्कत की गल है, मेहनत की गल है, पुरुषार्थ की गल है, पर धार्मिक दुनिया विच प्रसाद की गल है। इस वास्ते उस सत्संग नूं जिथे कथा कीर्तन होवे लाजमी कुछ ना कुछ प्रसाद वंडिया जांदा है, जो मिष्ठान हुंदा है, मिठा हुंदा है। दरअसल एक इशारा है, एक प्रतीक चुनिया गया है कि प्रभु का प्रसाद अत्यंत मिठा है। ते प्रभु ते प्रसाद है, उहदा कोई मुल नहीं, उहदी बख्शिश है। साडे कीते कर्म, साडे कीती तपस्या, साडे कीती मेहनत उसका मुल नहीं है। वह जो मिले है तो उसका प्रसाद है, पर मेहनत कर करके तपस्या कर करके ये पता चलता है कि प्रभु प्रयास नाल नहीं मिलता, प्रसाद नाल मिलता है। इस वास्ते साहब कहते हैं ज्ञान उपरोक्त गल्लां दे नाल ते नहीं मिलेगा कि किसी राजे दे गीत गा लै, किसी धार्मिक राणिया दे गीत गा लै, नच लिया, टप लिया, रास पेश कर छड़ी, इहदे नाल परमात्मा दा ज्ञान नहीं मिलेगा। किवें मिलेगा? कथना करड़ा सार इह ते लोहे दे चने चबाणे ने। भाव इस छोटी जिही जबान दे नाल पूर्ण परमात्मा दी गल आखणी बहुत कठिन है, बहुत कठिन है। इह ते करम मिले तां पाईए होर हिकमत हुकम खुआर। इह ते उसदी बख्शिश होवे ते ज्ञान अनुभव प्रकाश प्राप्त हो जांदा है, और सारियां हिकमतां और सारियां जड़ियां चतराइयां ने ख्वारी नूं जन्म देंदियां ने, दुख नूं जन्म देंदियां ने। पौड़ी नदर करे जे अपनी तां नदरी सतगुरु पाया, एव जीव बहुते जन्म भर मिया तां सतगुरु शब्द सुनाया। सतगुरु जे वडदाता को नहीं सब सुनियो लोक सवाया, सतगुरु मिलिए सच पाया जिन्नी विचों आप गवाया। जिनी सचो सच बुझाया। इस पौड़ी दे साहिब श्री गुरु नानक देव जी महाराज फरमान कर रहे हैं जे ओ अपनी बख्शिश करे, रहमत करे, ते उसकी सब तो वड्डी रहमत दा सदका बहुत वड्डी प्राप्ति आउंदी। किस दी? सतगुरु दी। कोई सतगुरु मिल पैंदा है, ज्ञान मिल पैंदा है, सत दा प्रकाश मिल पैंदा है। ये सब तो वड्डी बख्शिश है और ये सब तो वड्डी प्राप्ति है। इहो जी बहुते जन्म भर मिया तां सतगुर शब्द सुनाया। बहुत जन्म तक जीव भटकदा रहा, जमदा रहा, मरदा रहा, आखिर इस जन्म मरण दे गेड़े च पै रहे इस जीव दे उत्ते प्रभु दी बख्शिश होई। कढ़िए इस नूं गेड़े दे चों, कढ़िए इस नूं चक्कर दे चों, तां की सतगुर दा मिलाप करा दिता ते सतगुर तों फिर बोल सुणे, ਤਾਂ ਸਤਿਗੁਰ ਸ਼ਬਦ ਸੁਣਾਇਆ, ਤਾਂ ਫਿਰ ਸਤਿਗੁਰ ਦਾ ਸ਼ਬਦ ਸੁਣਿਆ, ਸਤਿਗੁਰ ਦੀ ਵਿਚਾਰ ਸੁਣੀ, ਸਤਿਗੁਰ ਦੇ ਬੋਲ ਸੁਣਿਆ, ਸਤਿਗੁਰ ਮਿਲੀਏ ਸੱਚ ਪਾਇਆ, ਜਿਨੇ ਵਿੱਚੋਂ ਆਪ ਗਵਾਇਆ। ਸਾਹਿਬ ਕਹਿੰਦੇ ਨੇ ਜੈਸੇ ਸਤਿਗੁਰ ਦਾ ਸ਼ਬਦ ਸੁਣਿਆ, ਇੱਕ ਤੇ ਬੋਧ ਹੋਇਆ ਕਿ ਅਸੀਂ ਬਹੁਤ ਜਨਮ ਤੱਕ ਭਟਕਦੇ ਰਹੇ। ਸਤਿਗੁਰ ਦਾ ਸ਼ਬਦ ਪਹਿਲਾ ਬੋਧ ਇਹੀ ਕਰਾਂਦਾ ਹੈ, ਕਿਉਂਕਿ ਜੈਸੇ ਸਤਿਗੁਰ ਦਾ ਮਿਲਾਪ ਆਉਂਦਾ ਹੈ ਤਾਂ ਇਹ ਬੋਧ ਆਉਂਦਾ ਹੈ ਕਿ ਬਹੁਤ ਜਨਮ ਭਟਕਦੇ ਰਹੇ ਹਾਂ। ਸਤਿਗੁਰ ਦਾ ਸ਼ਬਦ ਜਦ ਸੁਣਿਆ ਤਾਂ ਫਿਰ ਦੂਜਾ ਬੋਧ ਇਹ ਹੋਇਆ ਕਿ ਸਤਿਗੁਰ ਜੇਵੜ ਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਵਾਇਆ। ਇਹ ਜਗਤ ਦੇ ਸਾਰੇ ਲੋਕੀ ਸੁਣੋ, ਸਤਿਗੁਰ ਤੋਂ ਵੱਡਾ ਹੋਰ ਕੋਈ ਦਾਤਾ ਨਹੀਂ। ਉਹ ਗਿਆਨ ਦਾਤਾ ਹੈ, ਉਹ ਪਰਮਾਤਮਾ ਦੇ ਪ੍ਰੇਮ ਦਾ ਦਾਤਾ ਹੈ, ਉਹ ਪਰਮਾਤਮਾ ਦੇ ਮਾਰਗ ਦਾ ਦਾਤਾ ਹੈ। ਇਸ ਵਾਸਤੇ ਕਹਿੰਦੇ ਨੇ ਮਾਂ ਬਾਪ ਜੀਵਨ ਦਿੰਦੇ ਨੇ, ਮਾਂ ਬਾਪ ਜਨਮ ਦਿੰਦੇ ਨੇ, ਗੁਰੂ ਜੀਵਨ ਦਿੰਦਾ ਹੈ। ਮਾਂ ਬਾਪ ਤਨ ਦਿੰਦੇ ਨੇ, ਗੁਰੂ ਆਤਮ ਪ੍ਰਕਾਸ਼ ਦਿੰਦਾ ਹੈ। ਮਾਂ ਬਾਪ ਜ਼ਿੰਦਗੀ ਦਿੰਦੇ ਨੇ, ਗੁਰੂ ਜ਼ਿੰਦਗੀ ਸਫਲ ਕਰਦਾ ਹੈ, ਗੁਰੂ ਜ਼ਿੰਦਗੀ ਪੂਰਨ ਕਰਦਾ ਹੈ। ਤੋ ਇਸ ਤਰੀਕੇ ਨਾਲ ਮਾਂ ਬਾਪ ਨਾਲੋਂ ਵੀ ਮਹਾਨ ਹੈ ਗੁਰੂ, ਔਰ ਸਾਡੇ ਦੇਸ਼ ਵਿੱਚ ਕਰੀਬਨ ਕਰੀਬਨ ਤਮਾਮ ਰਿਸ਼ਤਿਆਂ ਦੇ ਚੋਂ ਗੁਰੂ ਦਾ ਰਿਸ਼ਤਾ ਸਭ ਤੋਂ ਉੱਚਾ ਮੰਨਿਆ ਗਿਆ, ਸਭ ਤੋਂ ਮਹਾਨ ਮੰਨਿਆ ਗਿਆ, ਕਿਉਂਕਿ ਉਹ ਕੇਵਲ ਜਨਮਦਾਤਾ ਨਹੀਂ, ਉਹ ਜ਼ਿੰਦਗੀ ਦਾਤਾ ਹੈ। ਉਹ ਸਿਰਫ ਜ਼ਿੰਦਗੀ ਦਿੰਦਾ ਨਹੀਂ, ਜ਼ਿੰਦਗੀ ਨੂੰ ਸਫਲ ਕਰਦਾ ਹੈ। ਜ਼ਿੰਦਗੀ ਮਿਲ ਗਈ ਕਿਹੜੇ ਕੰਮ ਦੀ ਅਗਰ ਸਫਲ ਨਹੀਂ ਹੋਈ ਹੈ। ਜਨਮ ਮਿਲ ਗਿਆ ਤੇ ਜੇ ਜੀਵਨ ਦੀ ਜਾਂਚ ਨਹੀਂ ਆਈ ਤਾਂ ਐਸਾ ਜਨਮ ਕਿਹੜੇ ਕੰਮ ਦਾ। ਤੋ ਗੁਰੂ ਦੀ ਬਹੁਤ ਵੱਡੀ ਇਹ ਬਖਸ਼ਿਸ਼ ਹੈ। ਮਹਾਰਾਜ ਕਹਿੰਦੇ ਨੇ ਸਤਿਗੁਰੂ ਜੇਵੜ ਦਾਤਾ ਕੋ ਨਹੀਂ, ਸਤਿਗੁਰੂ ਜੈਸਾ ਹੋਰ ਕੋਈ ਵੀ ਦਾਤਾ ਨਹੀਂ। ਇਹ ਜਗਤ ਦੇ ਸਾਰੇ ਲੋਕੀ ਗੌਰ ਨਾਲ ਜੋ ਹੈ ਸੁਣ ਲਓ, ਸਤਿਗੁਰੂ ਮਿਲੀਏ ਸੱਚ ਪਾਇਆ, ਜਿਨੇ ਵਿੱਚੋਂ ਆਪ ਗਵਾਇਆ। ਸਤਿਗੁਰੂ ਦੇ ਮਿਲਾਪ ਦਾ ਸਦਕਾ ਸਾਧਨਾ ਕਰਦਿਆਂ ਹੋਇਆਂ ਜਿਨ੍ਹਾਂ ਨੇ ਆਪਣੇ ਆਪ ਦੇ ਚੋਂ ਆਪਾ ਭਾਵ ਗਵਾ ਛੱਡਿਆ, ਅਹੰਕਾਰ ਗਵਾ ਛੱਡਿਆ, ਉਹਨਾਂ ਨੂੰ ਸੱਚ ਦੀ ਪ੍ਰਾਪਤੀ ਹੋ ਗਈ, ਉਹਨਾਂ ਨੂੰ ਸੱਚ ਦਾ ਮਿਲਾਪ ਹੋ ਗਿਆ। ਤੇ ਫਿਰ ਸਤਿਗੁਰ ਨੇ ਜਿਨ ਸੱਚੋ ਸੱਚ ਬੁਝਾਇਆ, ਉਹਨੇ ਐਸੀ ਬੂਝ ਬੁਝਾ ਦਿੱਤੀ ਕਿ ਇਹ ਸੱਚ ਹੈ, ਇਹ ਸੱਚ ਹੈ। ਜੀਵਨ ਦੇ ਹਰ ਪਕਸ਼ ਦੇ, ਜੀਵਨ ਦੇ ਹਰ ਪਹਿਲੂ ਵਿੱਚ ਸੱਚ ਨੂੰ ਵੇਖਣ ਦੀ ਜਾਂਚ ਆ ਗਈ, ਸੱਚ ਨੂੰ ਮੰਨਣ ਦੀ ਸਮਰੱਥਾ ਮਿਲ ਗਈ, ਸੱਚ ਨਾਲ ਜੁੜਨ ਦਾ ਢੰਗ ਆ ਗਿਆ। ਸੰਸਾਰ ਨੂੰ ਵੇਖਣਾ ਹੋਰ ਗੱਲ ਹੈ, ਸੰਸਾਰ ਵਿੱਚ ਸੱਚ ਨੂੰ ਵੇਖਣਾ ਹੋਰ ਗੱਲ ਹੈ, ਪਦਾਰਥ ਨੂੰ ਵੇਖਣਾ ਹੋਰ ਗੱਲ ਹੈ, ਪਦਾਰਥ ਦੇ ਸੱਚ ਨੂੰ ਵੇਖਣਾ ਹੋਰ ਗੱਲ ਹੈ, ਬੰਦੇ ਨੂੰ ਵੇਖਣਾ ਹੋਰ ਗੱਲ ਹੈ, ਬੰਦੇ ਦੇ ਸੱਚ ਨੂੰ ਵੇਖਣਾ ਹੋਰ ਗੱਲ ਹੈ, ਸੂਰਜ ਚੰਦ ਤਾਰਿਆਂ ਨੂੰ ਵੇਖਣਾ ਹੋਰ ਗੱਲ ਹੈ, ਸੂਰਜ ਚੰਦ ਤਾਰਿਆਂ ਦੇ ਸੱਚਾਈ ਨੂੰ ਵੇਖਣਾ, ਹਕੀਕਤ ਨੂੰ ਵੇਖਣਾ, ਸੱਚ ਨੂੰ ਵੇਖਣਾ ਹੋਰ ਗੱਲ ਹੈ। ਤੇ ਜਿਹਨੂੰ ਸੰਸਾਰ ਦੇ ਸੱਚ ਨੂੰ ਵੇਖਣ ਦੀ ਜਾਂਚ ਆ ਗਈ, ਦਰਅਸਲ ਸੰਸਾਰ ਵਿੱਚ ਰਹਿੰਦਾ ਹੋਇਆ ਨਿਰੰਕਾਰ ਵਿੱਚ ਲੀਨ ਹੋ ਗਿਆ, ਉਹਨੇ ਜੀਵਨ ਦਾ ਮਕਸਦ ਹਾਸਲ ਕਰ ਲਿਆ, ਉਸਨੇ ਆਪਣੀ ਜ਼ਿੰਦਗੀ ਸਫਲ ਕਰ ਲਈ। ਤੋ ਇਹ ਜਿਹੜੀ ਸਭ ਤੋਂ ਵੱਡੀ ਦਾਤ ਹੈ, ਇਹ ਗੁਰੂ ਤੋਂ ਪ੍ਰਾਪਤ ਹੁੰਦੀ ਹੈ। ਅਕਾਲ ਪੁਰਖ ਦੀ ਬਖਸ਼ਿਸ਼ ਹੋਈ ਗੁਰੂ ਮਿਲਦਾ ਹੈ, ਗੁਰੂ ਦੀ ਬਖਸ਼ਿਸ਼ ਹੋਈ ਅਕਾਲ ਪੁਰਖ ਮਿਲਦਾ ਹੈ। ਇਸ ਵਾਸਤੇ ਇੰਜ ਕਹਿ ਲਈਏ, ਪੂਰਨ ਤੌਰ ਤੇ ਖੇਲ ਤੇ ਸਾਰੇ ਦਾ ਸਾਰਾ ਇਹ ਪਰਮਾਤਮਾ ਦਾ ਹੈ, ਅਕਾਲ ਪੁਰਖ ਦਾ ਹੈ, ਪਰ ਫਿਰ ਵੀ ਉਸਨੇ ਵਿਚੋਲਾ ਬਣਾ ਰੱਖਿਆ ਹੈ। ਉਸਦੀ ਜਦ ਬਖਸ਼ਿਸ਼ ਹੁੰਦੀ ਹੈ ਤਾਂ ਫਿਰ ਗੁਰੂ ਮਿਲਦਾ ਹੈ, ਮਨੁੱਖਾ ਤਨ ਮਿਲਦਾ ਹੈ। ਇਹ ਪਰਮਾਤਮਾ ਦੀ ਬਖਸ਼ਿਸ਼ ਹੈ ਕਿ ਮਨੁੱਖਾ ਤਨ ਦਾ ਮਿਲ ਜਾਣਾ, ਇਹ ਅਕਾਲ ਪੁਰਖ ਦੀ ਬਖਸ਼ਿਸ਼ ਹੈ ਕਿ ਗੁਰੂ ਦਾ ਮਿਲ ਜਾਣਾ, ਇਹ ਬਹੁਤ ਉਸਦੀ ਵੱਡੀ ਬਖਸ਼ਿਸ਼ ਹੈ ਕਿ ਸਤਸੰਗ ਦਾ ਮਿਲ ਜਾਣਾ, ਤੇ ਗੁਰੂ ਦੀ ਇਹ ਬਖਸ਼ਿਸ਼ ਹੈ ਕਿ ਪਰਮਾਤਮਾ ਦਾ ਮਿਲ ਜਾਣਾ, ਈਸ਼ਵਰ ਦਾ ਜੋ ਹੈ ਮਿਲ ਜਾਣਾ। ਜਿਹਨੂੰ ਗੁਰੂ ਮਿਲਿਆ ਹੈ ਉਹਦੇ ਤੇ ਅਕਾਲ ਪੁਰਖ ਦੀ ਬਖਸ਼ਿਸ਼ ਹੈ, ਪਰ ਜਿਹਨੂੰ ਈਸ਼ਵਰ ਮਿਲਿਆ ਹੈ ਉਸਦੇ ਤੇ ਗੁਰੂ ਦੀ ਬਖਸ਼ਿਸ਼ ਹੈ, ਉਸਦੇ ਤੇ ਗੁਰੂ ਦੀ ਰਹਿਮਤ ਹੈ। ਤੋ ਸਤਿਗੁਰਦੇਵ ਜੀ ਮਹਾਰਾਜ ਕਹਿੰਦੇ ਨੇ ਇਸ ਵਾਸਤੇ ਸਤਿਗੁਰ ਤੋਂ ਵੱਡਾ ਹੋਰ ਕੋਈ ਦਾਤਾ ਨਹੀਂ, ਕਿਉਂ ਕਿ ਪਰਮਾਤਮਾ ਨੇ ਤੇ ਗੁਰੂ ਮਿਲਾਇਆ ਤੇ ਗੁਰੂ ਨੇ ਪਰਮਾਤਮਾ ਮਿਲਾ ਦਿੱਤਾ। ਸਮੁੱਚੇ ਸੰਸਾਰ ਦਾ ਵੱਡਾ ਦਾਤਾ ਗੁਰੂ ਨੇ ਮਿਲਾ ਦਿੱਤਾ, ਇਸ ਵਾਸਤੇ ਗੁਰੂ ਤੋਂ ਵੱਡਾ ਦਾਤਾ ਹੋਰ ਕੋਈ ਵੀ ਨਹੀਂ। ਇਸ ਪੌੜੀ ਵਿੱਚ ਗੁਰੂ ਦੀ ਮਹਿਮਾ ਹੈ, ਤੇ ਸਾਹਿਬ ਕਹਿੰਦੇ ਨੇ ਗੁਰੂ ਦਾ ਇਹ ਜਿਹੜਾ ਗਿਆਨ ਹੈ, ਇਹ ਜਿਹੜਾ ਹਾਸਲ ਕਰਨਾ ਹੈ, ਇਹ ਰਾਜੇ ਰਾਣੀਆਂ ਦੇ ਗੀਤ ਨਾਲ ਨਹੀਂ, ਕਿਸੇ ਕਹਾਣੀਆਂ ਦੇ ਨਾਲ ਨਹੀਂ, ਬਲਕਿ ਇੱਕ ਮਹਾਨ ਸਾਧਨਾ ਦੇ ਨਾਲ, ਗੁਰੂ ਦਾ ਬਚਨ ਮੰਨ ਕੇ, ਗੁਰੂ ਦਾ ਸ਼ਬਦ ਸੁਣ ਕੇ ਉਸ ਸੱਚ ਨੂੰ ਪ੍ਰਾਪਤ ਕਰਨਾ ਹੈ ਔਰ ਉਸ ਸੱਚ ਨਾਲ ਜੁੜਨਾ ਹੈ।